SBS
ਰੇਡੀਓ
ਆਸਟ੍ਰੇਲੀਆ ਦੇ ਆਰਥਿਕ ਤੇ ਸਮਾਜਿਕ ਸਰਵੇਖਣ ਕਰਨ ਵਾਲੇ ਇਦਾਰਿਆਂ ਵਿਚੋਂ ਮੋਤਬੇਰ ਇਦਾਰੇ ਗ੍ਰੈਟਨ ਇੰਸਟੀਚਿਊਟ ਦੀ ਇਕ ਹਾਲੀਆ ਰਿਪੋਰਟ ਮੁਤਾਬਕ ਸਿਆਸਤਦਾਨਾਂ ਵੱਲੋਂ ਆਮ ਜਨਤਾ ਲਈ ਆਪਣੇ ਘਰ ਦੇ ਮਾਲਕ ਬਣਨ ਵਿਚ ਆ ਰਹੀਆਂ ਦਿੱਕਤਾਂ ਦਾ ਮੁਕਾਬਲਾ ਕਰਨ ਦੇ ਦਾਅਵੇ ਦਰਅਸਲ ਗਲਤ ਨਿਕਲੇ। ਮੈਲਬਰਨ ਦੇ ਇਸ ਇਦਾਰੇ ਦੀ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਸਿਆਸਤਦਾਨਾਂ ਦਾ ਇਸ ਮਸਲੇ ਤੇ ਜੋ ਵੀ ਅਸਰ ਹੋਇਆ ਮਾੜਾ ਹੀ ਹੋਇਆ ਹੈ। ਇਸ ਰਿਪੋਰਟ ਨੇ ਸੂਬਾਈ ਤੇ ਕੇਂਦਰੀ ਸਰਕਾਰਾਂ ਨੂੰ ਜ਼ਿੰਮੇਦਾਰ ਠਹਿਰਾਉਂਦੇ ਹੋਏ ਕਿਹਾ ਹੈ ਕਿ ਇਨ੍ਹਾਂ ਦੇ ਇਸ ਮਸਲੇ ਦਾ ਹੱਲ ਜਲਦਬਾਜ਼ੀ ਵਿਚ ਲੱਭਣ ਦੀ ਕੋਸ਼ਿਸ਼ ਕਰਦੇ ਹੋਏ ਤੇ ਦੂਰਅੰਦੇਸ਼ੀ ਨਾ ਵਿਖਾਉਂਦੇ ਹੋਏ ਲੋਕਾਂ ਲਈ ਅੱਜ ਆਪਣਾ ਘਰ ਖਰੀਦਣ ਵਿਚ ਆਉਣ ਵਾਲੀਆਂ ਰੁਕਾਵਟਾਂ ਲੰਬੇ ਸਮੇਂ ਲਈ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਰਿਪੋਰਟ ਨੇ ਇਹ ਵੀ ਕਿਹਾ ਕਿ ਅਲਗਰਜ਼ ਸਰਕਾਰਾਂ ਨੇ ਇਹ ਦਰਸਾਇਆ ਹੈ ਕਿ ਇਸ ਦਿੱਕਤ ਦੇ ਸੌਖੇ ਹੱਲ ਨੇ, ਜਿਸ ਕਰਕੇ ਆਸਟ੍ਰੇਲੀਆ ਵਿਚ ਅੱਜ ਆਪਣਾ ਘਰ ਖਰੀਦਣਾ ਔਖਾ ਹੁੰਦਾ ਜਾ ਰਿਹਾ ਹੈ। ਗ੍ਰੈਟਨ ਇੰਸਟੀਚਿਊਟ ਦੇ ਮੁਖੀ ਜੌਨ ਡੈਲੀ ਨੇ ABC ਨੂੰ ਦੱਸਿਆ ਕਿ ਸਾਡੇ ਆਗੂਆਂ ਨੂੰ ਘਰ ਖਰੀਦਣ ਦੇ ਕਾਇਦੇ ਕਾਨੂੰਨ ਬਾਰੇ ਮੁੜ ਵਿਚਾਰ ਕਰਨ ਦੀ ਲੋੜ ਹੈ।
Those rules are ultimately set by state governments and then of course largely administered by councils. What our work shows is that state governments have not done what they should in terms of using those planning regulations to allow people to increase the density of our cities.
Mr. Delhi ਦਾ ਕਹਿਣਾ ਹੈ ਕਿ ਬਿਹਤਰ ਮਨਸੂਬਾਬੰਦੀ ਨਾਲ ਮਸਰੂਫ ਸੜਕਾਂ ਦੇ ਆਲੇ ਦੁਆਲੇ ਵਿਕਾਸ ਦੀ ਦਰ ਵੱਧ ਸਕਦੀ ਹੈ ਤੇ ਇਸ ਦੇ ਨਾਲ ਵੱਡੇ ਸ਼ਹਿਰਾਂ ਦੇ ਅੰਦਰੂਨ ਤੇ ਜ਼ਰਾ ਬਾਹਰਲੇ ਇਲਾਕਿਆਂ ਵਿਚ ਵੀ ਰਿਹਾਇਸ਼ ਵਿਚ ਵਾਧਾ ਹੋ ਸਕਦਾ ਹੈ। ਹਾਊਸਿੰਗ ਇੰਡਸਟਰੀ ਐਸੋਸੀਏਸ਼ਨ ਦੇ ਮੁੱਖ ਅਰਥਸ਼ਾਸਤਰੀ ਟਿਮ ਰੀਡਰਨ ਦਾ ਮੰਨਣਾ ਹੈ ਕਿ ਕਾਇਦੇ ਕਾਨੂੰਨ ਵਿਚ ਲਚੀਲਾਪਣ ਹੋਣਾ ਜ਼ਰੂਰੀ ਹੈ, ਜਿਵੇਂ ਕਿ ਅਪਾਰਟਮੈਂਟਸ ਦੀ ਵੱਧਦੀ ਮੰਗ ਲਈ ਰਸਤਾ ਬਣਾਉਣਾ ਚਾਹੀਦਾ ਹੈ।
The main issue is in association with freeing up available land and allowing planning regimes that encourage development rather than restricting the supply of housing. Planning regimes allowing that increase in density of housing in metropolitan areas has meant that the industry has been able to respond by increasing the supply of new houses.
University of Sydney which economics the associate professor Stephen Whelan da kehna hai ki is mamle da sara ilzam siyasadana utte madna najayaz hovega. ਉਨ੍ਹਾਂ ਦਾ ਕਹਿਣਾ ਹੈ ਕਿ ਸਿਆਸਤਦਾਨ ਇਸ ਮਸਲੇ ਦਾ ਹੱਲ ਲੱਭਣਾ ਚਾਹੁੰਦੇ ਨੇ, ਲੇਕਿਨ ਉਸ ਲਈ ਉਨ੍ਹਾਂ ਨੂੰ ਫੁਰਸਤ ਨਹੀਂ ਮਿਲ ਪਾਉਂਦੀ।
If you think about governments that, you know, often they've got one eye to the next election and it's easy to provide some short-term solutions in the form of subsidies for buyers rather than developing those long-term solutions in terms of increasing the housing stock, developing the infrastructure around it and ultimately providing more affordable housing.
ਗ੍ਰੈਟਨ ਇੰਸਟੀਚਿਊਟ ਦੀ ਇਸ ਰਿਪੋਰਟ ਨੇ ਕੇਂਦਰੀ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਕੈਪੀਟਲ ਗੇਨਸ ਟੈਕਸ ਉੱਤੇ ਮਿਲਣ ਵਾਲੀ ਛੋਟ ਨੂੰ ਫੌਰੀ ਤੌਰ ਤੇ ਘਟਾ ਕੇ 25% ਕਰ ਦੇਵੇ। ਇਸ ਰਿਪੋਰਟ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਨੈਗੇਟਿਵ ਗੈਰਿੰਗ ਨੂੰ ਖਤਮ ਕਰ ਦਿੱਤਾ ਜਾਵੇ ਤੇ ਆਪਣੇ ਘਰ ਵਿਚ ਰਹਿਣ ਵਾਲਿਆਂ ਨੂੰ ਏਜ ਪੈਨਸ਼ਨ ਐਸੈਟਸ ਟੈਸਟ ਦੇ ਦਾਇਰੇ ਵਿਚ ਲਿਆਂਦਾ ਜਾਵੇ। ਕੇਂਦਰੀ ਵਿਰੋਧੀ ਧਿਰ ਨੇ ਇਨ੍ਹਾਂ ਮਸ਼ਵਰਿਆਂ ਵਿਚ ਦਿਲਚਸਪੀ ਦਿਖਾਉਂਦੇ ਹੋਏ ਕਿਹਾ ਹੈ ਕਿ ਉਹ ਇਸ ਰਿਪੋਰਟ ਨਾਲ ਇਤਫਾਕ ਤੇ ਰੱਖਦੇ ਨੇ ਤੇ ਆਪਣਾ ਘਰ ਖਰੀਦਣ ਵਿਚ ਆਉਣ ਵਾਲੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਕਾਇਦੇ ਕਾਨੂੰਨ ਵਿਚ ਬਦਲਾਵ ਲਿਆਉਣ ਦੀ ਸਲਾਹ ਦੀ ਹਿਮਾਇਤ ਵੀ ਕਰਦੇ ਨੇ। ਲੇਕਿਨ ਨਵੇਂ ਬਣੇ ਅਸਿਸਟੈਂਟ ਮਿਨਿਸਟਰ ਟੂ ਦ ਡੈਪਟੀ ਪ੍ਰਾਈਮ ਮਿਨਿਸਟਰ ਕੀਥ ਪਿਟ ਨੇ ਸਕਾਈ ਨਿਊਜ਼ ਨੂੰ ਦੱਸਿਆ ਹੈ ਕਿ ਆਸਟ੍ਰੇਲੀਆ ਵਿਚ ਪ੍ਰਾਪਰਟੀ ਦੀ ਕੋਈ ਘਾਟ ਨਹੀਂ, ਲੇਕਿਨ ਜ਼ਰੂਰੀ ਨਹੀਂ ਕਿ ਜਿੱਥੇ ਲੋਕ ਚਾਹੁਣ ਉੱਥੇ ਹੀ ਪ੍ਰਾਪਰਟੀ ਮਿਲੇ।
There is housing stock available, it's just not in capital cities. It is in the regions. For people to be able to move there and utilize that housing stock, they need one thing, and that one thing is jobs. So if we continue to focus on decentralization, if we look at policies which drive jobs into our regions, and let's be upfront about this, all right? We have the levers to be able to make those changes, to make a difference for regional areas. We do need to be focused about where they are, but the absolute reality is, in my electorate right now, you can buy a house for $200,000.
ਗ੍ਰੈਟਨ ਇੰਸਟੀਚਿਊਟ ਦੀ ਰਿਪੋਰਟ ਨੇ ਇਹ ਵੀ ਕਿਹਾ ਹੈ ਕਿ ਜੇ ਤੇ ਸੂਬਾਈ ਤੇ ਕੇਂਦਰੀ ਸਰਕਾਰਾਂ ਨੇ ਆਪਣੀ ਮਨਸੂਬਾਬੰਦੀ ਵਿਚ ਤਬਦੀਲੀ ਨਾ ਕੀਤੀ ਤੇ ਆਪਣਾ ਘਰ ਖਰੀਦਣ ਵਿਚ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਦਾ ਇਕ ਹੋਰ ਤਰੀਕਾ ਹੈ ਤੇ ਉਹ ਹੈ ਆਸਟ੍ਰੇਲੀਆ ਵਿਚ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਘਟਾਉਣਾ। ਮਿਸਟਰ ਡੈਲੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਵੱਧਦੀ ਆਬਾਦੀ ਦਾ ਠੀਕ ਤਰੀਕੇ ਨਾਲ ਬੰਦੋਬਸਤ ਨਹੀਂ ਕੀਤਾ ਜਾ ਰਿਹਾ।
So to take Melbourne, for example, yep. It's growing at about 130,000 people a year. You need at least around about 55,000 housing dwellings of some kind every year to deal with that increase in population
growth. That's a lot of houses. That's a lot of apartments.
That's a lot of housing. But on top of that, you've got a backlog because for a lot of the last 10 years, we did not build enough housing.
ਹਾਊਸਿੰਗ ਇੰਡਸਟਰੀ ਐਸੋਸੀਏਸ਼ਨ ਦੇ ਮਿਸਟਰ ਰੀਡਰਨ ਨੇ ਕਿਹਾ ਹੈ ਕਿ ਮੈਲਕਮ ਟਰਨਬੁਲ ਦੀ ਸਰਕਾਰ ਨੇ ਨਵੇਂ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਲਈ ਕਦਮ ਚੁੱਕਣੇ ਵੀ ਸ਼ੁਰੂ ਕਰ ਦਿੱਤੇ ਨੇ.
Restricting student visas and those transitioning into skilled migrant visas in Australia will begin to have an impact from March of this year. But also, I think that Australia is no longer as attractive to skilled migrants as what it was a few years ago.
Lekin University of Sydney de Stephen Whelan da manna hai ki eh rasta nuksan de hovega te is nu ikhtiyar karan de imkan bahut ghat ne.
It's not easy if you like to turn the immigration tap off quickly, particularly given the nature of the Australian economy in terms of its exposure to international markets and its reliance on the skills that immigrants bring to Australia and the contribution that they make to the Australian economy. So I think it'd be very unlikely, in the very short term at least, that we'd see a substantial drop in immigration numbers. And as I say, even if we did, my prior is that it would actually make very little difference to the housing affordability issue.